SBS live streams and podcasts are supported by advertising.
Learning English can change your life. You can improve your English and learn about Australian culture at the same time with SBS Learn English. Listen wherever you get your podcasts.
Tusi SBS Punjabi de naal ho. Hor jankariyan prapt karo sbs.com.au/punjabi utte.
SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਪੁਨੀਤ ਟਿੰਗਰਾ। ਆਸਟ੍ਰੇਲੀਆ ਦੁਨੀਆ ਭਰ ਦੇ ਵਿੱਚ ਆਪਣੇ ਅਮੀਰ ਅਤੇ ਵਿਭਿੰਨ ਪਹਿਲੇ ਰਾਸ਼ਟਰ ਸੱਭਿਆਚਾਰਾਂ ਲਈ ਜਾਣਿਆ ਜਾਂਦਾ ਹੈ, ਪਰ ਜਦੋਂ ਗੱਲ ਆਉਂਦੀ ਹੈ ਨੇਟਿਵ ਟਾਈਟਲ ਯਾਨੀ ਮੂਲ ਸਿਰਲੇਖ ਅਤੇ ਜ਼ਮੀਨੀ ਹੱਕਾਂ ਦੀ, ਤਾਂ ਤੁਸੀਂ ਅਜੇ ਵੀ ਸੋਚ ਸਕਦੇ ਹੋ ਕਿ ਅਸਲ ਵਿੱਚ ਇਹ ਕੀ ਮਤਲਬ ਰੱਖਦੇ ਨੇ। ਤਾਂ ਫਿਰ ਮੂਲ ਸਿਰਲੇਖ ਯਾਨੀ ਨੇਟਿਵ ਟਾਈਟਲ ਕੀ ਹੈ ਅਤੇ ਇਹ ਕਿਵੇਂ ਬਣਿਆ? ਨੇਟਿਵ ਟਾਈਟਲ, ਜ਼ਮੀਨੀ ਹੱਕ ਅਤੇ ਸੰਧੀ, ਇਹ ਤਿੰਨ ਵੱਖ-ਵੱਖ ਤਰੀਕੇ ਹਨ ਜੋ ਇਸ ਸੱਭਿਆਚਾਰ ਨੂੰ ਮਜ਼ਬੂਤ ਬਣਾਉਣ ਅਤੇ ਐਬੋਰੀਜਨਲ ਅਤੇ ਟੋਰਸ ਸਟ੍ਰੇਟ ਆਈਲੈਂਡਰਸ ਨੂੰ ਜ਼ਮੀਨ ਨਾਲ ਜੋੜੇ ਰੱਖਣ ਲਈ ਵਰਤੇ ਜਾਂਦੇ ਨੇ। ਤੁਸੀਂ ਸਾਡੇ ਪਿਛਲੇ ਐਪੀਸੋਡਾਂ ਵਿੱਚ ਜ਼ਮੀਨੀ ਹੱਕਾਂ ਅਤੇ ਸੰਧੀ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਇਹ ਐਪੀਸੋਡ ਨੇਟਿਵ ਟਾਈਟਲ ਬਾਰੇ ਹੈ। ਅਸੀਂ ਸਮਝਾਵਾਂਗੇ ਕਿ ਇਹ ਅਤੇ ਇਸਦਾ ਇਤਿਹਾਸ ਕੀ ਹੈ, ਇਹ ਜ਼ਮੀਨੀ ਹੱਕਾਂ ਤੋਂ ਕਿਵੇਂ ਵੱਖਰਾ ਹੈ ਅਤੇ ਇਸਦਾ ਅਸਲ ਮਤਲਬ ਕੀ ਹੈ। 200 ਸਾਲਾਂ ਤੋਂ ਵੱਧ ਸਮੇਂ ਤੱਕ ਆਸਟ੍ਰੇਲੀਆ ਨੂੰ ਟੈਰਾ ਨੂਲੀਅਸ ਐਲਾਨਿਆ ਗਿਆ ਸੀ, ਜਿਸ ਦਾ ਮਤਲਬ ਹੈ ਖਾਲੀ ਧਰਤੀ, ਜਿਸ ਵਿੱਚ ਗੋਰੇ ਲੋਕਾਂ ਦੇ ਆਉਣ ਤੋਂ ਪਹਿਲਾਂ ਇੱਥੇ ਰਹਿਣ ਵਾਲੇ ਐਬੋਰੀਜਨਲ ਅਤੇ ਟੋਰਸ ਸਟ੍ਰੇਟ ਆਈਲੈਂਡਰ ਲੋਕਾਂ ਨੂੰ ਮਾਨਤਾ ਨਹੀਂ ਦਿੱਤੀ ਗਈ ਸੀ। ਇਹ ਬਦਲਾ ਇੱਕ ਇਤਿਹਾਸਕ ਕਾਨੂੰਨੀ ਕੇਸ ਦੇ ਨਾਲ ਆਇਆ, ਦ ਮਾਬੋ ਕੇਸ। 1982 ਵਿੱਚ ਐਡੀ ਮਾਬੋ ਦੀ ਅਗਵਾਈ ਵਿੱਚ ਮੈਰੀਅਮ ਲੋਕਾਂ ਦੇ ਇੱਕ ਸਮੂਹ ਨੇ ਕਾਨੂੰਨੀ ਮੁਕੱਦਮਾ ਸ਼ੁਰੂ ਕੀਤਾ, ਜਿਸ ਦੇ ਵਿੱਚ ਟੋਰਸ ਸਟ੍ਰੇਟ ਦੇ ਵਿੱਚ ਮਰੇ ਟਾਪੂਆਂ ਉੱਤੇ ਉਹਨਾਂ ਦੇ ਰਵਾਇਤੀ ਮਾਲਕੀ ਹੱਕਾਂ ਨੂੰ ਮਾਨਤਾ ਦੇਣ ਦੀ ਮੰਗ ਕੀਤੀ ਗਈ ਸੀ। ਇਹ ਕੁਝ ਛੋਟੇ ਜਿਹੇ ਟਾਪੂ ਹਨ ਜੋ ਕੁਈਨਜ਼ਲੈਂਡ ਦੇ ਸਿਖਰ ਤੋਂ ਥੋੜਾ ਉੱਤੇ ਆਸਟ੍ਰੇਲੀਆ ਦੇ ਬਿਲਕੁਲ ਉੱਪਰ ਵਾਲੇ ਹਿੱਸੇ ਵਿੱਚ ਹਨ। ਇਹ ਕੇਸ ਬਹੁਤ ਲੰਮਾ ਚੱਲਿਆ, ਲਗਭਗ 10 ਸਾਲਾਂ ਤੱਕ। ਫਿਰ 1992 ਵਿੱਚ ਆਸਟ੍ਰੇਲੀਆ ਦੀ ਹਾਈ ਕੋਰਟ ਨੇ ਇੱਕ ਇਤਿਹਾਸਕ ਫੈਸਲਾ ਸੁਣਾਇਆ ਕਿ ਮੈਰੀਅਮ ਲੋਕਾਂ ਨੂੰ ਆਪਣੀ ਧਰਤੀ ਤੇ ਨੇਟਿਵ ਟਾਈਟਲ ਦਾ ਹੱਕ ਹੈ। ਇਹ ਫੈਸਲਾ ਇਤਿਹਾਸਕ ਸੀ, ਇਸਨੇ ਲੰਮੇ ਸਮੇਂ ਤੋਂ ਚੱਲੀ ਆ ਰਹੀ ਟੈਰਾ ਨੂਲੀਅਸ ਦੀ ਕਾਨੂੰਨੀ ਧਾਰਨਾ ਨੂੰ ਰੱਦ ਕਰ ਦਿੱਤਾ। ਇਸ ਫੈਸਲੇ ਤੋਂ ਬਾਅਦ ਫੈਡਰਲ ਪਾਰਲੀਮੈਂਟ ਨੇ ਨੇਟਿਵ ਟਾਈਟਲ ਐਕਟ 1993 ਪਾਸ ਕੀਤਾ। 15 ਨਵੰਬਰ 1993 ਨੂੰ ਉਸ ਵੇਲੇ ਦੇ ਪ੍ਰਧਾਨ ਮੰਤਰੀ ਪਾਲ ਕੀਟਿੰਗ ਨੇ ਕੌਮ ਨੂੰ ਸੰਬੋਧਨ ਕੀਤਾ ਅਤੇ ਹਾਈ ਕੋਰਟ ਦੇ ਮਾਬੋ ਫੈਸਲੇ ਪ੍ਰਤੀ ਆਸਟ੍ਰੇਲੀਆਈ ਸਰਕਾਰ ਦੇ ਜਵਾਬ ਦੀ ਰੂਪਰੇਖਾ ਦਿੱਤੀ।
The court's decision was unquestionably just. It rejected a lie and acknowledged the truth. The lie was terra nullius, the convenient fiction that Australia had been a land of no one. The truth was native title, the fact that the land had once belonged to Aboriginal and Torres Strait Islander Australians, and that in some places a legal right to it had survived the 200 years of European settlement.
ਮੂਲ ਸਿਰਲੇਖ ਇਸ ਗੱਲ ਦੀ ਮਾਨਤਾ ਹੈ ਕਿ ਕੁਝ ਪਹਿਲੇ ਰਾਸ਼ਟਰ ਦੇ ਲੋਕਾਂ ਕੋਲ ਅਜੇ ਵੀ ਉਹਨਾਂ ਦੇ ਰਵਾਇਤੀ ਕਾਨੂੰਨਾਂ ਅਤੇ ਰੀਤੀ ਰਿਵਾਜਾਂ ਦੇ ਆਧਾਰ ਤੇ ਜ਼ਮੀਨ ਅਤੇ ਪਾਣੀਆਂ ਦੇ ਅਧਿਕਾਰ ਹਨ। ਇਹ ਹੱਕ ਸਰਕਾਰ ਵੱਲੋਂ ਨਹੀਂ ਦਿੱਤੇ ਜਾਂਦੇ ਅਤੇ ਨਾ ਹੀ ਗੱਲਬਾਤ ਰਾਹੀਂ ਬਣਾਏ ਜਾਂਦੇ ਨੇ, ਇਹ ਆਸਟ੍ਰੇਲੀਆਈ ਅਦਾਲਤਾਂ ਵੱਲੋਂ ਮੰਨੇ ਜਾਂਦੇ ਹਨ। ਮੂਲ ਸਿਰਲੇਖ ਨੂੰ ਅਕਸਰ ਅਧਿਕਾਰਾਂ ਦੇ ਸਮੂਹ ਵਜੋਂ ਦਰਸਾਇਆ ਜਾਂਦਾ ਹੈ ਕਿਉਂਕਿ ਇਸ ਦੇ ਵਿੱਚ ਬਹੁਤ ਸਾਰੇ ਵੱਖ-ਵੱਖ ਅਧਿਕਾਰ ਸ਼ਾਮਲ ਹੁੰਦੇ ਨੇ। ਇਨ੍ਹਾਂ ਅਧਿਕਾਰਾਂ ਦੇ ਵਿੱਚ ਸ਼ਿਕਾਰ, ਮੱਛੀ ਫੜਨ, ਸਮਾਰੋਹ ਅਤੇ ਮਹੱਤਵਪੂਰਨ ਸੱਭਿਆਚਾਰਕ ਸਥਾਨਾਂ ਦੀ ਦੇਖਭਾਲ ਲਈ ਜ਼ਮੀਨ ਅਤੇ ਪਾਣੀਆਂ ਦੀ ਵਰਤੋਂ ਸ਼ਾਮਲ ਹੋ ਸਕਦੀ ਹੈ। ਇਹ ਸਾਂਝੇ ਜਾਂ ਸਮੂਹਿਕ ਅਧਿਕਾਰਾਂ ਨੂੰ ਮਾਨਤਾ ਦਿੰਦਾ ਹੈ ਜੋ ਨਿੱਜੀ ਜਾਂ ਵਪਾਰਕ ਮਾਲਕੀ ਦੀ ਬਜਾਏ ਲੰਮੇ ਸਮੇਂ ਤੋਂ ਚੱਲੀਆਂ ਆ ਰਹੀਆਂ ਸੱਭਿਆਚਾਰਕ ਅਤੇ ਅਧਿਆਤਮਕ ਪਰੰਪਰਾਵਾਂ ਤੋਂ ਆਉਂਦੇ ਨੇ। ਹਾਲਾਂਕਿ ਨੇਟਿਵ ਟਾਈਟਲ ਹੋਰ ਜ਼ਮੀਨੀ ਵਰਤੋਂ ਜਿਵੇਂ ਕਿ ਖੇਤੀ, ਖਣਨ ਜਾਂ ਸਥਾਨਕ ਸਰਕਾਰੀ ਗਤੀਵਿਧੀਆਂ ਦੀ ਥਾਂ ਨਹੀਂ ਲੈਂਦਾ, ਬਹੁਤ ਸਾਰੀਆਂ ਥਾਵਾਂ ਤੇ ਇਹ ਵਰਤੋਂ ਮੂਲ ਸਿਰਲੇਖ ਦੇ ਨਾਲ ਮੌਜੂਦ ਹੁੰਦੀਆਂ ਨੇ। ਇਸ ਦਾ ਮਤਲਬ ਹੈ ਕਿ ਫਸਟ ਨੇਸ਼ਨਸ ਦੇ ਲੋਕ ਅਕਸਰ ਆਪਣੇ ਜ਼ਮੀਨੀ ਹੱਕ ਕਿਸਾਨਾਂ, ਖਣਨ ਕੰਪਨੀਆਂ ਜਾਂ ਕੌਂਸਲਸ ਨਾਲ ਸਾਂਝੇ ਕਰਦੇ ਹਨ। ਆਦੀਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਭਾਈਚਾਰਿਆਂ ਦੇ ਲਈ ਮੂਲ ਸਿਰਲੇਖ ਜ਼ਮੀਨ ਨਾਲੋਂ ਕਿਤੇ ਜ਼ਿਆਦਾ ਹੈ। ਇਹ ਪਛਾਣ ਸੱਭਿਆਚਾਰ ਅਤੇ ਸੰਬੰਧ ਬਾਰੇ ਹੈ। ਯਾਵੂਰੂ ਆਗੂ ਅਤੇ ਵਿਦਵਾਨ ਪ੍ਰੋਫੈਸਰ ਪੀਟਰ ਯੂ ਇਸ ਬਾਰੇ ਇਹ ਸਮਝਾਉਂਦੇ ਨੇ।
What Native Title does is provides you with the opportunity to reframe the nature of fundamental rules that govern your community and relationship. So that's basically in terms of my own community. What it does do, it also provides a reinvigorated foundation for learning and relearning languages and song and dance and cultural knowledge so that we're able to continue the path of building succession capabilities in our families, in our tribal groups.
starting a new life in Australia isn't easy.
A lot of companies have rejected me.
Sometimes I feel like, oh, I'm gonna quit, I've give up.
Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
ਪਰ ਮਾਨਤਾ ਪ੍ਰਾਪਤ ਕਰਨਾ ਸੌਖਾ ਨਹੀਂ ਹੈ। ਨੇਟਿਵ ਟਾਈਟਲ ਸਥਾਪਿਤ ਕਰਨ ਲਈ ਭਾਈਚਾਰਿਆਂ ਨੂੰ ਧਰਤੀ ਦੇ ਨਾਲ ਲਗਾਤਾਰ ਜੁੜੇ ਰਹਿਣ ਦਾ ਸਬੂਤ ਦੇਣਾ ਪੈਂਦਾ ਹੈ। ਅਕਸਰ ਇਹ ਸਬੂਤ ਮੌਖਿਕ ਇਤਿਹਾਸਾਂ, ਕਹਾਣੀਆਂ ਅਤੇ ਪੀੜ੍ਹੀ ਦਰ ਪੀੜ੍ਹੀ ਚੱਲਦੇ ਆ ਰਹੇ ਰਿਕਾਰਡਾਂ ਰਾਹੀਂ ਦਿੱਤਾ ਜਾਂਦਾ ਹੈ। ਕਾਨੂੰਨੀ ਪ੍ਰਕਿਰਿਆ ਗੁੰਝਲਦਾਰ ਹੈ ਅਤੇ ਰਵਾਇਤੀ ਕਾਨੂੰਨ ਅਤੇ ਰਿਵਾਜ ਹਮੇਸ਼ਾ ਪੱਛਮੀ ਕਾਨੂੰਨੀ ਢਾਂਚੇ ਵਿੱਚ ਚੰਗੀ ਤਰ੍ਹਾਂ ਫਿੱਟ ਨਹੀਂ ਬੈਠਦੇ। ਨੇਟਿਵ ਟਾਈਟਲ ਅਤੇ ਵਿਰਾਸਤੀ ਕਾਨੂੰਨ ਦੇ ਵਿੱਚ ਮਾਹਿਰ ਵਕੀਲ ਗਵੀਨੈਟ ਗੋਵਰਧਨ ਇਨ੍ਹਾਂ ਚੁਣੌਤੀਆਂ ਬਾਰੇ ਸਮਝਾਉਂਦੇ ਹਨ।
We're trying to fit a traditional culture into like a framework. We're just trying to stuff it in and trying to make it work when really, and yeah, that it says inherently challenges in that, which creates problems because the system itself that we're trying to fit into has not been created. The framework has not been designed for that.
ਫਿਰ ਵੀ ਮੂਲ ਸਿਰਲੇਖ ਨੇ ਅਸਲ ਅਤੇ ਸਥਾਈ ਤਬਦੀਲੀ ਲਿਆਂਦੀ ਹੈ। ਇਸਨੇ ਭਾਈਚਾਰਿਆਂ ਨੂੰ ਆਪਣੀਆਂ ਭਾਸ਼ਾਵਾਂ ਨੂੰ ਮੁੜ ਸੁਰਜੀਤ ਕਰਨ, ਜ਼ਮੀਨ ਅਤੇ ਪਾਣੀ ਦੀ ਦੇਖਭਾਲ ਦੇ ਰਵਾਇਤੀ ਤਰੀਕਿਆਂ ਨੂੰ ਬਹਾਲ ਕਰਨ ਅਤੇ ਉਨ੍ਹਾਂ ਦੇ ਰਵਾਇਤੀ ਜ਼ਮੀਨ ਅਤੇ ਪਾਣੀਆਂ ਬਾਰੇ ਫੈਸਲਿਆਂ ਵਿੱਚ ਇੱਕ ਮਜ਼ਬੂਤ ਭੂਮਿਕਾ ਨਿਭਾਉਣ ਵਿੱਚ ਮਦਦ ਕੀਤੀ ਹੈ। ਨੇਟਿਵ ਟਾਈਟਲ ਐਕਟ ਆਉਣ ਤੋਂ ਬਾਅਦ ਹੁਣ ਨੇਟਿਵ ਟਾਈਟਲ ਆਸਟ੍ਰੇਲੀਆ ਦੇ ਲਗਭਗ 40% ਹਿੱਸੇ ਨੂੰ ਕਵਰ ਕਰਦਾ ਹੈ, ਜ਼ਿਆਦਾਤਰ ਦੂਰ ਦੁਰਾਡੇ ਅਤੇ ਖੇਤਰੀ ਇਲਾਕਿਆਂ ਵਿੱਚ ਜਿੱਥੇ ਧਰਤੀ ਨਾਲ ਰਵਾਇਤੀ ਸੰਬੰਧ ਕਾਇਮ ਰੱਖਿਆ ਗਿਆ ਹੈ। ਪਰ ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਇਹ ਜ਼ਮੀਨ ਦੀ ਮਲਕੀਅਤ ਤੋਂ ਵੱਖਰਾ ਹੈ। ਜੇਕਰ ਤੁਸੀਂ ਵੀ ਬਹੁਤ ਸਾਰੇ ਪ੍ਰਵਾਸੀਆਂ ਵਾਂਗ ਕਿਸੇ ਸ਼ਹਿਰ ਜਾਂ ਖੇਤਰੀ ਇਲਾਕੇ ਵਿੱਚ ਰਹਿ ਰਹੇ ਹੋ ਤਾਂ ਮੂਲ ਸਿਰਲੇਖ ਸ਼ਾਇਦ ਤੁਹਾਡੀ ਰੋਜ਼ਾਨਾ ਜ਼ਿੰਦਗੀ ਨੂੰ ਨਹੀਂ ਬਦਲੇਗਾ, ਪਰ ਇਸ ਨੂੰ ਸਮਝਣਾ ਸਤਿਕਾਰ ਅਤੇ ਮੇਲ ਮਿਲਾਪ ਵੱਲ ਇੱਕ ਕਦਮ ਹੈ। ਇਸ ਬਾਰੇ ਹੋਰ ਗਵੈਨਟ ਗੋਵਰਧਨ ਸਮਝਾਉਂਦੇ ਹਨ।
I think it's really important to note, and this is very generally speaking, but something like native title rights and interests are really not going to affect people on a personal level. People think it's going to affect their life on like a day-to-day, and I can't really see it doing that.
ਜਿਵੇਂ ਕਿ ਪਾਲ ਕੀਟਿੰਗ ਨੇ ਮਾਬੋ ਫੈਸਲੇ ਬਾਰੇ ਵਿਚਾਰ ਕਰਦੇ ਹੋਏ ਕਿਹਾ ਸੀ ਕਿ ਆਸਟ੍ਰੇਲੀਆ ਦੇ ਜ਼ਮੀਨ ਪ੍ਰਬੰਧਨ ਪ੍ਰਣਾਲੀ ਵਿੱਚ ਨੇਟਿਵ ਟਾਈਟਲ ਨੂੰ ਲਿਆਉਣਾ ਸਿਰਫ ਫਸਟ ਨੇਸ਼ਨਸ ਲੋਕਾਂ ਲਈ ਨਿਆਂ ਦੀ ਗੱਲ ਨਹੀਂ ਸੀ, ਬਲਕਿ ਇਹ ਸਾਰੇ ਆਸਟ੍ਰੇਲੀਆਈ ਲੋਕਾਂ ਲਈ ਅੱਗੇ ਵਧਣ ਦਾ ਇੱਕ ਕਦਮ ਸੀ।
We can move on to see Mabo as a tremendous opportunity it is. An opportunity to right an historic wrong. An opportunity to transcend the history of dispossession. An opportunity to restore the age-old link between Aboriginal land and culture. An opportunity to heal a source of bitterness. An opportunity to recognise Aboriginal culture as a defining element of our nationhood. And to make clear that this Australia, this modern, free and tolerant Australia, can be a secure and bountiful place for all, including the first Australians.
ਬਹੁਤ ਸਾਰੇ ਫਸਟ ਨੇਸ਼ਨਸ ਲੋਕਾਂ ਲਈ ਮੂਲ ਸਿਰਲੇਖ ਸਿਰਫ ਇੱਕ ਕਾਨੂੰਨੀ ਪ੍ਰਕਿਰਿਆ ਨਹੀਂ ਹੈ, ਇਹ ਆਪਣੇ ਪੁਰਖਿਆਂ ਦੀਆਂ ਕਹਾਣੀਆਂ ਨੂੰ ਜ਼ਿੰਦਾ ਰੱਖਣ ਦਾ ਇੱਕ ਤਰੀਕਾ ਹੈ। ਆਸਟ੍ਰੇਲੀਆ ਵਿੱਚ ਆਏ ਨਵੇਂ ਲੋਕਾਂ ਲਈ ਨੇਟਿਵ ਟਾਈਟਲ ਨੂੰ ਸਮਝਣਾ ਇਹ ਦਿਖਾਉਂਦਾ ਹੈ ਕਿ ਫਸਟ ਨੇਸ਼ਨਸ ਲੋਕਾਂ ਦਾ ਜ਼ਮੀਨ ਨਾਲ ਕਿੰਨਾ ਡੂੰਘਾ ਰਿਸ਼ਤਾ ਹੈ। ਇਹ ਰਿਸ਼ਤਾ ਹਜ਼ਾਰਾਂ ਸਾਲ ਪੁਰਾਣਾ ਹੈ ਅਤੇ ਅੱਜ ਵੀ ਜਾਰੀ ਹੈ। ਨੇਟਿਵ ਟਾਈਟਲ ਲਗਾਤਾਰ ਵਿਕਸਿਤ ਹੋ ਰਿਹਾ ਹੈ ਅਤੇ ਨਵੇਂ ਸਮਝੌਤੇ ਇਸ ਗੱਲ ਨੂੰ ਨਿਰਧਾਰਿਤ ਕਰ ਰਹੇ ਨੇ ਕਿ ਆਸਟ੍ਰੇਲੀਆ ਭਰ ਦੇ ਵਿੱਚ ਜ਼ਮੀਨ, ਪਾਣੀ ਅਤੇ ਵਿਰਾਸਤ ਨੂੰ ਭਵਿੱਖੀ ਪੀੜ੍ਹੀਆਂ ਲਈ ਕਿਵੇਂ ਸੁਰੱਖਿਅਤ ਕੀਤਾ ਜਾਵੇ। ਜ਼ਮੀਨੀ ਹੱਕ, ਸੰਧੀ ਅਤੇ ਨੇਟਿਵ ਟਾਈਟਲ ਤਿੰਨਾਂ ਦੀਆਂ ਕਾਨੂੰਨੀ ਅਤੇ ਰਾਜਨੀਤਿਕ ਪ੍ਰਕਿਰਿਆਵਾਂ ਵੱਖ ਵੱਖ ਨੇ, ਪਰ ਤਿੰਨਾਂ ਦਾ ਉਦੇਸ਼ ਇੱਕੋ ਹੈ, ਫਸਟ ਨੇਸ਼ਨਸ ਲੋਕਾਂ ਦੇ ਧਰਤੀ ਜਾਂ ਦੇਸ਼ ਨਾਲ ਸੰਬੰਧ ਨੂੰ ਮਾਨਤਾ ਦੇਣਾ ਅਤੇ ਸਵੈ ਨਿਰਧਾਰਤਾ ਦਾ ਸਮਰਥਨ ਕਰਨਾ।
We need our land, our culture, our language and our community. We're not opposed to development, but we need to have this as the foundation.
SBS Australia Explained ਤੋਂ ਨਿਕਿਆ ਹਚਿੰਗਸ ਦੀ ਇਸ ਰਿਪੋਰਟ ਨੂੰ SBS ਪੰਜਾਬੀ ਲਈ ਪੁਨੀਤ ਢੀਂਗਰਾ ਵੱਲੋਂ ਪੇਸ਼ ਕੀਤਾ ਗਿਆ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
Starting a new life in Australia isn't easy.
A lot of companies have rejected me.
Sometimes I feel like, oh, I'm gonna quit, I've give up.
Work in Progress is a podcast to help skilled migrants rebuild their careers in a new country. You'll hear inspiring real-life stories, expert advice and valuable tips to help you find a job and advance your career. Work in Progress. Listen now wherever you get your podcasts.